ਅਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟ ਆਈ ਰੇ।
ਲੋ ਹਜ਼ੂਰ ਕਹਿੰਦੇ ਨੇ ਅਦਮ ਚੰਡਾਲੀ ਭਈ ਬ੍ਰਾਹਮਣੀ, ਵੀ ਜਿਹੜੀ ਨੀ ਚੰਡਾਲਨੀ ਸੀ ਉਹ ਤਾਂ ਬ੍ਰਾਹਮਣੀ ਹੋ ਗਈ। ਪਹਿਲੀ ਸਾਖੀ ਦੇ ਮੁਤਾਬਕ ਇੱਧਰ ਜਿਹੜੀ ਅਦਮ ਚੰਡਾਲੀ ਜਿਹੜੀ ਨੀਚ ਤਮੋ ਗੁਣ ਵਾਲੀ ਬਿਰਤੀ ਸੀ ਜਾਂ ਚੰਡਾਲੀ ਦਾ ਅਰਥ ਕ੍ਰੋਧ ਵਾਲੀ ਬਿਰਤੀ ਸੀ, ਕਿਉਂਕਿ ਕ੍ਰੋਧ ਨੂੰ ਚੰਡਾਲ ਦੇ ਨਾਲ ਵੀ ਤਸ਼ਬੀਹ ਦਿੱਤੀ ਹੈ। ਬਸੇ ਕ੍ਰੋਧ ਸਰੀਰ ਚੰਡਾਰਾ, ਜਾਣ ਨਾ ਪਾਈਏ ਪ੍ਰਭ ਦਰਬਾਰਾ। ਇਹ ਜਿਹੜਾ ਕ੍ਰੋਧ ਚੰਡਾਲ ਹੈ ਤੇ ਜਿਹੜੀ ਇਹ ਕ੍ਰੋਧ ਵਾਲੀ ਬਿਰਤੀ ਇਹ ਮਾਨੋ ਚੰਡਾਲਣੀ ਹੈ, ਆਦਮ ਚੰਡਾਲੀ। ਇਹ ਜਿਹੜੀ ਜਿਹੜੀ ਨੀਚ ਕ੍ਰੋਧ ਵਾਲੀ ਬਿਰਤੀ ਸੀ ਚੰਡਾਲਣੀ, ਇਹ ਹੁਣ ਬ੍ਰਾਹਮਣੀ ਬਣ ਗਈ ਹੈ, ਬ੍ਰਹਮ ਦੀ ਵਿਚਾਰ ਕਰਨ ਵਾਲੀ ਬਣ ਗਈ ਹੈ। ਸੂਦੀ ਤੇ ਸ੍ਰੇਸ਼ਟ ਆਈ ਰੇ, ਤੇ ਇਹ ਹੁਣ ਸ਼ੂਦਰੀ ਨਾਲੋਂ ਵੀ ਸ੍ਰੇਸ਼ਟ ਬਣ ਗਈ ਹੈ। ਅਥਵਾ ਅਦਮ ਚੰਡਾਲੀ ਪਈ ਬ੍ਰਾਹਮਣੀ, ਵੀ ਜਿਹੜੀ ਬ੍ਰਾਹਮਣੀ ਸੀ ਉਹ ਤਾਂ ਨੀਚ ਚੰਡਾਲਣੀ ਬਣ ਗਈ। ਇਹਦਾ ਮਤਲਬ ਇਹ ਹੈ ਵੀ ਜਿਹੜੀ ਬ੍ਰਹਮ ਭਾਵ ਵਾਲੀ ਬਿਰਤੀ ਸੀ, ਅਹੰ ਬ੍ਰਹਮ ਅਸਮੀ ਕਹਿਣ ਵਾਲੀ ਬਿਰਤੀ ਸੀ, ਵੀ ਇਹ ਤੇ ਨੀਚ ਚੰਡਾਲਣੀ ਬਣ ਗਈ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਇਹ ਫੋਕਾ ਗਿਆਨ ਹੈ ਅਹੰ ਬ੍ਰਹਮ ਅਸਮੀ ਮੈਂ ਬ੍ਰਹਮ ਹਾਂ, ਇਹਨੂੰ ਪ੍ਰਵਾਨ ਨਹੀਂ ਕੀਤਾ। ਇਹ ਜਿਹੜੀ ਬ੍ਰਹਮ ਭਾਵ ਵਾਲੀ ਬਿਰਤੀ ਸੀ ਨਾ ਵੀ ਮੈਂ ਬ੍ਰਹਮ ਹਾਂ, ਤੇ ਇਹ ਤਾਂ ਨੀਚ ਚੰਡਾਲਣੀ ਵਰਗੀ ਬਣ ਗਈ ਹੈ। ਤੇ ਸੂਦੀ ਤੇ ਸ੍ਰੇਸ਼ਟ ਆਈ ਰੇ, ਜਿਹੜੀ ਸ਼ੂਦਰ ਵਾਲੀ ਬਿਰਤੀ ਸੀ, ਨੀਚਤਾਈ ਵਾਲੀ ਬਿਰਤੀ ਸੀ, ਇਹ ਹੁਣ ਸ੍ਰੇਸ਼ਟ ਬਣ ਗਈ ਹੈ। ਭਾਵ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰ ਦਿੱਤੀ ਬਈ ਜਿਹੜੀ ਬ੍ਰਹਮ ਭਾਵ ਵਾਲੀ ਬਿਰਤੀ ਹੈ, ਅਹੰ ਬ੍ਰਹਮ ਅਸਮੀ ਕਹਿਣ ਵਾਲੀ, ਇਹਨੂੰ ਨੀਚ ਚੰਡਾਲਣੀ ਸਮਝਣਾ ਚਾਹੀਦਾ ਹੈ। ਤੇ ਜਿਹੜੀ ਸੂਦੀ ਦਾ ਅਰਥ ਵੀ ਜਿਹੜੀ ਨਿਮਰਤਾ ਵਾਲੀ ਬਿਰਤੀ ਸੀ, ਤੇ ਇਹਨੂੰ ਤੁਸੀਂ ਜਿਹੜੀ ਇਹਨੂੰ ਸ੍ਰੇਸ਼ਟ ਬਣਾਓ, ਸ਼ੁੱਧ ਬਣਾਓ, ਇਉਂ ਜਿਹੜੀ ਇਹ ਨਿਮਰਤਾ ਵਾਲੀ ਬਿਰਤੀ ਸੀ ਉਹਨੂੰ ਸ਼ੁਭ ਗੁਣਾਂ ਦੁਆਰਾ ਸੇਵਾ ਸਿਮਰਨ ਕਰਕੇ ਸ੍ਰੇਸ਼ਟਾਈ ਵਾਲੀ ਬਣਾ ਦਿੱਤਾ ਹੈ।
ਪਾਤਾਲੀ ਆਕਾਸੀ ਸਖਨੀ ਲਹਿਬਰ ਬੂਜੀ ਖਾਈ ਰੇ।
ਲੋ ਹਜ਼ੂਰ ਕਹਿੰਦੇ ਨੇ ਇਸ ਜੀਵ ਰੂਪ ਇਸਤਰੀ ਦੇ ਮਨ ਦੇ ਵਿੱਚ ਲਹਿਬਰ ਇੱਕ ਅੱਗ ਦੀ ਲਾਟ ਬਲ ਰਹੀ ਹੈ। ਉਹ ਕਿਹੜੀ ਹੈ? ਤ੍ਰਿਸ਼ਨਾ ਦੀ। ਸਹਿਸ ਕਟੇ ਲਹਿਕੋ ਉੱਠਤਾਵੇ, ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ। ਇਹ ਜਿਹੜੀ ਤ੍ਰਿਸ਼ਨਾ ਦੀ ਲਾਟ ਬਲ ਰਹੀ ਸੀ ਨਾ, ਤੇ ਇਹਦੇ ਕਾਰਨ ਪਾਤਾਲੀ ਆਕਾਸੀ ਸਖਣੀ, ਇਹ ਮਨੁੱਖ ਪਤਾਲਾਂ ਵਿੱਚ ਵੀ ਤੇ ਆਕਾਸ਼ਾਂ ਵਿੱਚ ਵੀ ਮਾਇਆ ਦੀ ਪਦਾਰਥਾਂ ਦੀ ਭਾਲ ਕਰ ਰਿਹਾ ਹੈ, ਪਰ ਇਹ ਅੰਦਰੋਂ ਫੇਰ ਵੀ ਇਹਦਾ ਪੇਟ ਸਖਣਾ ਹੀ ਰਹਿੰਦਾ ਹੈ, ਕਿਉਂਕਿ ਆਦਮੀ ਦਾ ਸੁਭਾਵ ਹੈ ਇਹਨੂੰ ਚਾਹੇ ਜਿੰਨੀ ਮਰਜ਼ੀ ਮਾਇਆ ਮਿਲ ਜਾਵੇ। ਆਹ ਹੁਣ ਵੇਖ ਲਓ, ਜਿਹੜੇ ਸਾਡੇ ਕੋਈ ਸਾਇੰਸਦਾਨ ਨੇ, ਉਹ ਕੋਈ ਹੇਠਾਂ ਧਰਤੀ ਦੇ, ਕੋਈ ਸਮੁੰਦਰਾਂ ਦੀ ਖੋਜ ਕਰ ਰਿਹਾ, ਕੋਈ ਉੱਪਰਲੇ ਮੰਡਲਾਂ ਵੱਲ ਦੀ ਖੋਜ ਕਰ ਰਿਹਾ, ਚੰਦਰਮਾ ਤੇ ਚਲੇ ਗਏ ਨੇ, ਮੰਗਲ ਤੇ ਚਲੇ ਗਏ ਨੇ, ਪਰ ਉੱਥੇ ਜਾ ਕੇ ਕਿਹੜਾ ਮਨ ਨੂੰ ਸਬਰ ਆਉਂਦਾ? ਹੋਰ ਅੱਗੇ ਜਾਣ ਦੀ ਕੋਸ਼ਿਸ਼ ਹੋ ਰਹੀ ਹੈ। ਲੋ ਹਜ਼ੂਰ ਕਹਿੰਦੇ ਨੇ ਜਿਹੜੀ ਉਹ ਸਾਡੀ ਤ੍ਰਿਸ਼ਨਾ ਸੀ, ਪਾਤਾਲਾਂ ਤੇ ਆਕਾਸ਼ਾਂ ਦੇ ਵਿੱਚ ਜਾ ਕੇ ਵੀ ਸਖਣੀ ਹੀ ਰਹਿੰਦੀ ਸੀ, ਭਰਦੀ ਨਹੀਂ ਸੀ, ਲਹਿਬਰ ਬੂਝੀ ਖਾਈ ਰਹੇ। ਹੁਣ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਹੈ ਵੀ ਉਹ ਜਿਹੜੀ ਅੱਗ ਦੀ ਲਾਟ ਸੀ ਤ੍ਰਿਸ਼ਨਾ ਦੀ ਬਲ ਰਹੀ, ਉਹ ਬੁੱਝ ਗਈ ਹੈ ਤੇ ਖਾਈ ਰੇ, ਵੀ ਅਸੀਂ ਹੁਣ ਉਸਨੂੰ ਅਭਾਵ ਕਰ ਦਿੱਤਾ ਹੈ।
ਕਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ।
ਲੋ ਜਿਹੜੀ ਇਹ ਘਰ ਦੀ ਬਿੱਲੀ ਸੀ, ਲੋਹ ਵਾਲੀ ਬਿਰਤੀ, ਉਹਨੂੰ ਗੁਰੂ ਮਹਾਰਾਜ ਨੇ ਹੁਣ ਹੋਰ ਢੰਗ ਦੀ ਸਿੱਖਿਆ ਦੇ ਦਿੱਤੀ ਹੈ। ਪਹਿਲਾਂ ਤੇ ਪਦਾਰਥਾਂ ਦੇ ਮਗਰ ਮਗਰ ਦੌੜਦੀ ਸੀ, ਪਰ ਹੁਣ ਇਹ ਮੂਸਾ ਪਦਾਰਥਾਂ ਨੂੰ ਦੇਖ ਕੇ ਡਰਨ ਲੱਗ ਪਈ ਹੈ।
ਅੱਜ ਕਹਿ ਵਸ ਗੁਰ ਕੀਨੋ ਕੇਹਰ ਕੂਕਰ ਤਿਨਹਿ ਲਗਾਈ ਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਗੁਰੂ ਨੇ ਸ਼ੇਰ ਨੂੰ ਬੱਕਰੇ ਦੇ ਵਸ ਕਰ ਦਿੱਤਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜਾ ਹੰਕਾਰ ਰੂਪੀ ਸ਼ੇਰ ਸੀ, ਇਹਨੂੰ ਨਿਮਰਤਾ ਵਾਲੇ ਮਨ ਦੇ ਵਸ ਕਰ ਦਿੱਤਾ ਹੈ। ਕੂਕਰ ਤਿਨਹਿ ਲਗਾਈ ਰੇ, ਜਿਹੜਾ ਕੁੱਤਾ ਲੋਭ ਸੀ, ਵੀ ਇਹਨੂੰ ਸ਼ੁਭ ਗੁਣਾਂ ਦਾ, ਸੰਤੋਖ ਦਾ ਕਾ ਖਾਣ ਲਾ ਦਿੱਤਾ ਹੈ।
ਰਹਾਓ ਬਾਜ ਥੂਨੀਆ ਛਪਰਾ ਥਾਮਿਆ ਨੇ ਘਰਿਆ ਕਰ ਪਾਇਆ ਰੇ।
ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਭਾਈ ਸਤਿਗੁਰੂ ਨੇ ਐਸੀ ਕਿਰਪਾ ਕੀਤੀ, ਬਿਨਾਂ ਥਮੀਆਂ ਤੋਂ ਇਹ ਸਰੀਰ ਰੂਪੀ ਛਪਰਾ ਥੰਮ ਦਿੱਤਾ। ਉਹ ਥਮੀਆਂ ਕਿਹੜੀਆਂ ਨੇ? ਉਹ ਹੁਣ ਆਸਾ ਤ੍ਰਿਸ਼ਨਾ ਦੀਆਂ। ਹਰ ਮਨੁੱਖ ਆਸਾ ਤ੍ਰਿਸ਼ਨਾ ਦੇ ਆਸਰੇ ਜੀ ਰਿਹਾ ਨਾ, ਪਰ ਸਤਿਗੁਰੂ ਨੇ ਬਿਨਾਂ ਆਸਾ ਤ੍ਰਿਸ਼ਨਾ ਰੂਪ ਥਮੀਆਂ ਤੋਂ ਸਾਡੇ ਸਰੀਰ ਨੂੰ, ਸਰੀਰ ਰੂਪੀ ਛਪਰੇ ਨੂੰ ਥੰਮ ਦਿੱਤਾ, ਇਹਨੂੰ ਸਹਾਰਾ ਦੇ ਦਿੱਤਾ ਹੈ। ਨੀ ਕਰਿਆ ਕਰ ਪਾਇਆ ਰੇ, ਹੇ ਭਾਈ, ਜਿਹੜਾ ਜੀਵ ਬੇਘਰਾ ਸੀ, ਇਹਨੂੰ ਹੁਣ ਗੁਰੂ ਦੀ ਕਿਰਪਾ ਦੁਆਰਾ ਘਰ ਵੀ ਮਿਲ ਗਿਆ। ਉਹ ਘਰ ਕੀ ਸੀ? ਤੁਰੀਆ ਪਦ, ਸਹਿਜ ਅਵਸਥਾ, ਸੱਚਖੰਡ, ਗੁਰੂ ਦੇ ਚਰਨ, ਇਹ ਘਰ ਬੇਕਰੇ ਜੀਵ ਨੂੰ ਇਹ ਹੁਣ ਘਰ ਵੀ ਪ੍ਰਾਪਤ ਹੋ ਗਿਆ ਹੈ।
ਬਿਨ ਜੜੀਏ ਲੈ ਜੜਿਓ ਜੜਾਵਾ, ਥੇਵਾ ਅਚਰਜ ਲਾਇਆ ਰੇ।
ਲਓ ਜਿਹੜੇ ਜੜੀਏ ਦਾ ਅਰਥ ਵੀ ਸਤਿਗੁਰੂ, ਬਈ ਸਤਿਗੁਰੂ ਕਹਿੰਦੇ ਨੇ ਸੁਨਿਆਰ ਨੇ, ਇਹਨਾਂ ਨੇ ਬਿਨਾਂ ਕੁਛ ਲਏ ਤੋਂ ਵੀ ਐਸਾ ਸਾਡਾ ਜੀਵਨ ਦਾ ਜੜਾਊ ਜੜ ਦਿੱਤਾ ਹੈ, ਭਾਵ ਸਾਡਾ ਜੀਵਨ ਐਸਾ ਉੱਚਾ ਸੁੱਚਾ ਅਮੋਲਕ ਬਣਾ ਦਿੱਤਾ ਹੈ। ਥੇਵਾ ਅਚਰਜ ਲਾਇਆ ਰੇ, ਹੇ ਭਾਈ, ਉਹਦੇ ਵਿੱਚ ਇੱਕ ਬੜਾ ਚਰਜ, ਬੜਾ ਕੀਮਤੀ ਥੇਵਾ ਦਾ ਅਰਥ ਨਗ ਵੀ ਲਾ ਦਿੱਤਾ, ਜਿਵੇਂ ਕਿਸੇ ਜੜਾਊ ਦੇ ਵਿੱਚ ਨਗ ਜੜਿਆ ਹੋਵੇ ਉਹਦੀ ਹੋਰ ਵੀ ਸੋਭਾ ਨੂੰ ਚਾਰ ਚੰਨ ਲੱਗ ਜਾਂਦੇ ਨੇ। ਸਾਡਾ ਜੀਵਨ ਪਹਿਲਾਂ ਤੇ ਸ਼ੁਭ ਗੁਣਾਂ ਦੇ ਨਾਲ ਗੁਰੂ ਮਹਾਰਾਜ ਨੇ ਸ਼ਿੰਗਾਰਿਆ ਤੇ ਫਿਰ ਉਹਦੇ ਵਿੱਚ ਉਹ ਨਾਮ ਦਾ ਥੇਵਾ ਨਗ ਵੀ ਜੜ ਦਿੱਤਾ ਜੋ ਬੜਾ ਕੀਮਤੀ ਸੀ। ਉਸ ਨਾਮ ਦੇ ਨਗ ਦੇ ਨਾਲ ਸਾਡੇ ਜੀਵਨ ਦੀ ਤੇ ਸ਼ੁਭ ਗੁਣਾਂ ਦੀ ਹੋਰ ਵੀ ਕੀਮਤ ਵੱਧ ਗਈ।
ਦਾਦੀ ਦਾਦ ਨਾ ਪਹੁੰਚਣ ਹਾਰਾ, ਚੂਪੀ ਨਿਰਨੋ ਪਾਇਆ ਰੇ।
ਲੋ ਹਜ਼ੂਰ ਕਹਿੰਦੇ ਨੇ ਪਹਿਲਾਂ ਸਾਡਾ ਸੁਭਾਵ ਸੀ ਕਦੇ ਕਿਸੇ ਦਰ ਤੇ ਕਦੇ ਕਿਸੇ ਪਾਸ ਜਾ ਕੇ ਅਸੀਂ ਪੁਕਾਰਾਂ ਕਰਦੇ ਸਾਂ, ਇਨਸਾਫ ਲਈ ਫਰਿਆਦਾਂ ਕਰਦੇ ਸਾਂ। ਦਾਦੀ ਦਾਦ ਨਾ ਪਹੁੰਚਣ ਹਾਰਾ, ਜਿਹੜਾ ਦਾਦੀ ਫਰਿਆਦੀ ਸੀ ਤੇ ਪੁਕਾਰ ਕਰਕੇ ਇਨਸਾਫ ਤੱਕ ਨਹੀਂ ਸੀ ਪਹੁੰਚ ਸਕਦਾ, ਤੇ ਜਦੋਂ ਗੁਰੂ ਦੇ ਪਾਸ ਗਿਆ ਤੇ ਸਤਿਗੁਰੂ ਕਹਿਣ ਲੱਗੇ, ਗੁਰਮੁਖਾ ਤੂੰ ਘਬਰਾ ਨਾ, ਬਸ ਚੁੱਪ ਚਾਪ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ, ਤੇ ਜਦੋਂ ਮੈਂ ਗੁਰੂ ਦਾ ਬਚਨ ਮੰਨਿਆ ਚੁੱਪੀ ਨਿਰਣੋ ਪਾਇਆ ਰੇ, ਚੁੱਪ ਚਾਪ ਮੈਂ ਆਪ ਹੀ, ਨਿਰਣੋ ਦਾ ਅਰਥ ਵੀ ਨਿਆਂ, ਮੈਂ ਚੁੱਪ ਚਾਪ ਹੀ ਨਿਆਂ ਪ੍ਰਾਪਤ ਕਰ ਲਿਆ। ਭਾਵ ਜਦੋਂ ਆਪਾਂ ਗੁਰੂ ਦੇ ਚਰਨਾਂ ਦੀ ਓਟ ਲੈ ਲੈਂਦੇ ਹਾਂ ਤੇ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਆਪ ਹੀ ਸੱਚਾ ਨਿਆਂ ਪ੍ਰਾਪਤ ਹੋ ਜਾਂਦਾ ਹੈ।
ਮਾਲ ਦੁਲੀਚੈ ਬੈਠੀ ਲੈ ਮ੍ਰਿਤਕ, ਨੈਣ ਦਿਖਾਲਨ ਧਾਇਆ ਰੇ।
ਲੋ ਹਜ਼ੂਰ ਕਹਿੰਦੇ ਨੇ ਵੀ ਇੱਕ ਐਸੀ ਜਿਹੜੀ ਇਹ ਮ੍ਰਿਤਕ ਦਾ ਅਰਥ ਵੀ ਮਰੀ ਬਿੱਲੀ ਵਾਂਗੂ ਇਹ ਸਾਡੇ ਅੰਦਰ ਹਉਮੈ ਪ੍ਰਧਾਨ ਬਣੀ ਹੋਈ ਸੀ। ਮਾਲ ਦੁਲੀਚਾ ਬੈਠੀ ਲੈ ਮ੍ਰਿਤਕ, ਵੀ ਇਹ ਸਾਡੇ ਅੰਦਰ ਹਿਰਦੇ ਰੂਪੀ ਗਲੀਚੇ ਨੂੰ ਮਲ ਕੇ ਬੈਠੀ ਹੋਈ ਸੀ। ਇਹ ਜਿਹੜੀ ਮੁਰਦਾਰ ਖਾਣ ਵਾਲੀ ਹਉਮੈ ਸੀ ਨਾ, ਵੀ ਕੂੜ ਬੋਲ ਮੁਰਦਾਰ ਖਾਏ, ਝੂਠ ਬੋਲ ਬੋਲ ਕੇ ਮੁਰਦਾਰ ਖਾਂਦੀ ਸੀ, ਇਹ ਜਿਹੜੀ ਐਸੀ ਇਹ ਹਉਮੈ ਸੀ, ਹਉਮੈ ਰੂਪੀ ਡੈਣ ਸੀ, ਇਹ ਸਾਡੇ ਅੰਦਰ ਹਿਰਦੇ ਰੂਪੀ ਗਲੀਚੇ ਨੂੰ ਮਲ ਕੇ ਬੈਠੀ ਸੀ ਤੇ ਨੈਣ ਦਿਖਾਲਣ ਧਾਇਆ ਰੇ, ਤੇ ਨਾਲ ਸਾਨੂੰ ਅੱਖਾਂ ਦੇ ਨਾਲ ਘੂਰ ਘੂਰ ਕੇ ਡਰਾਉਂਦੀ ਸੀ। ਹੁਣ ਇਹਦਾ ਇਹ ਸਾਰਾ ਕੁਝ ਨਾਸ ਹੋ ਗਿਆ, ਇਹਦਾ ਮਤਲਬ ਜਿਹੜੀ ਹਉਮੈ ਵਾਲੀ ਬਿਰਤੀ ਸੀ ਤੇ ਉਹਦਾ ਕੂਰ ਕੂਰ ਕੇ ਡਰਾਉਣਾ ਹੁਣ ਖਤਮ ਹੋ ਗਿਆ ਹੈ।
ਸੋਈ ਅਜਾਣ ਕਹੈ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ।
ਲੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਆਦਮੀ ਕਹਿੰਦਾ ਨਾ ਮੈਂ ਜਾਣ ਲਿਆ ਹੈ ਸਭ ਕੁਝ, ਮੈਨੂੰ ਹੁਣ ਹੋਰ ਗਿਆਨ ਦੀ, ਹੋਰ ਸਿੱਖਿਆ ਦੀ, ਹੋਰ ਉਪਦੇਸ਼ ਦੀ ਲੋੜ ਨਹੀਂ, ਅਸਲੀ ਉਹੀ ਅਣਜਾਣ ਹੈ। ਦੱਸਦੇ ਨੇ ਇੱਕ ਵਾਰੀ ਕੁਝ ਸੁਕਰਾਤ ਦੇ ਪੈਰੋਕਾਰ ਸਨ ਔਰ ਉਹਨਾਂ ਦਾ ਕੁਝ ਲੋਕਾਂ ਦੇ ਨਾਲ ਝਗੜਾ ਹੋ ਗਿਆ, ਬਹਿਸ ਸ਼ੁਰੂ ਹੋ ਗਈ। ਉਹ ਕਹਿੰਦੇ ਵੀ ਜਿਹੜਾ ਸੁਕਰਾਤ ਹੈ ਉਹ ਇੱਕ ਗਿਆਨਵਾਨ ਮਹਾਂਪੁਰਖ ਹੈ, ਤੇ ਦੂਜੇ ਕਹਿਣ ਲੱਗੇ ਨਹੀਂ ਉਹਦੇ ਵਰਗਾ ਤੇ ਅਗਿਆਨੀ ਕੋਈ ਨਹੀਂ। ਉਹ ਕਹਿੰਦੇ ਵੀ ਇਸ ਗੱਲ ਦਾ ਨਿਰਣਾ ਕਿਵੇਂ ਹੋ ਸਕਦਾ? ਉਹ ਕਹਿੰਦੇ ਨੇ ਵੀ ਇਸ ਗੱਲ ਦਾ ਨਿਰਣਾ ਹੋਰ ਤੇ ਕੋਈ ਨਹੀਂ ਕਰ ਸਕਦਾ, ਸੁਕਰਾਤ ਕੋਲੋਂ ਜਾ ਕੇ ਹੀ ਪੁੱਛ ਲੈਣਾ ਚਾਹੀਦਾ। ਤੇ ਜਦੋਂ ਸੁਕਰਾਤ ਕੋਲ ਗਏ ਤੇ ਉਹਨੂੰ ਜਾ ਕੇ ਪੁੱਛਣ ਲੱਗੇ, ਦੱਸੋ ਜੀ ਤੁਸੀਂ ਗਿਆਨਵਾਨ ਹੋ ਜਾਂ ਤੁਸੀਂ ਅਗਿਆਨੀ ਹੋ? ਤੇ ਜਿਹੜਾ ਗਿਆਨਵਾਨ ਹੁੰਦਾ ਉਹ ਕਦੇ ਆਪਣੇ ਮੂੰਹੋਂ ਨਹੀਂ ਆਖਦਾ ਮੈਂ ਗਿਆਨਵਾਨ ਹਾਂ, ਮੈਂ ਬ੍ਰਹਮ ਗਿਆਨੀ ਹਾਂ। ਤੇ ਉਹਨੇ ਅੱਗੋਂ ਜਵਾਬ ਦਿੱਤਾ ਬੜੀ ਨਿਮਰਤਾ ਨਾਲ, ਕਹਿਣ ਲੱਗਾ ਮੇਰੇ ਵਰਗਾ ਤੇ ਕੋਈ ਅਗਿਆਨੀ ਨਹੀਂ ਹੈ, ਇਸ ਲਈ ਐਵੇਂ ਤੁਸੀਂ ਮੈਨੂੰ ਗਿਆਨਵਾਨ ਆਖੀ ਜਾਂਦੇ ਹੋ। ਜਿਹੜੇ ਉਹਦੇ ਪੈਰੋਕਾਰ ਸਨ ਬੜੇ ਹੈਰਾਨ ਹੋਏ, ਕਹਿੰਦੇ ਮਹਾਰਾਜ ਤੁਸੀਂ ਇਹ ਗੱਲ ਕਿਵੇਂ ਕਹਿ ਦਿੱਤੀ? ਤਾਂ ਅੱਗੋਂ ਸੁਕਰਾਤ ਹੱਸ ਪਿਆ, ਕਹਿੰਦਾ ਇਹ ਗੱਲ ਉਹੀ ਕਹਿ ਸਕਦਾ ਹੈ ਤੇ ਜਿਹਨੂੰ ਵਾਹਿਗੁਰੂ ਦੀ ਕਿਰਪਾ ਦੁਆਰਾ ਗਿਆਨ ਪ੍ਰਾਪਤ ਹੋਇਆ ਹੋਵੇ ਵੀ ਮੈਂ ਅਗਿਆਨੀ ਹਾਂ, ਤੇ ਨਹੀਂ ਤੇ ਹਰ ਆਦਮੀ ਕਹਿੰਦਾ ਜਿੰਨਾ ਮੈਨੂੰ ਪਤਾ ਹੋਰ ਕਿਸੇ ਨੂੰ ਪਤਾ ਹੀ ਨਹੀਂ ਹੈ। ਜਿਹੜਾ ਆਪਣੇ ਆਪ ਜਿਹਦੇ ਵਿੱਚ ਨਿਮਰਤਾ ਹੋਵੇ ਉਹ ਇਹ ਗੱਲ ਕਹਿ ਸਕਦਾ, ਸੋਈ ਅਜਾਨ ਕਹਿ ਮੈਂ ਜਾਣਾ। ਜਿਹੜਾ ਕਹਿੰਦਾ ਮੈਂ ਕੁਛ ਜਾਣਦਾ ਹਾਂ ਉਹ ਤੇ ਅਣਜਾਣ ਹੈ, ਤੇ ਜਿਹੜਾ ਇਹ ਆਖੇ ਵੀ ਮੈਨੂੰ ਤੇ ਕੁਛ ਵੀ ਪਤਾ ਨਹੀਂ, ਜਿਵੇਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਸਾਨੂੰ ਸਮਝਾਇਆ ਹੈ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਜਿਹੜਾ ਇਉਂ ਕਹਿੰਦਾ ਹੈ ਮੈਂ ਤੇ ਅਣਜਾਣਾ, ਮੈਨੂੰ ਕੋਈ ਪਤਾ ਨਹੀਂ, ਉਹ ਅਸਲੀ ਭਾਈ ਰੱਬ ਦਾ ਪਿਆਰਾ ਹੈ, ਉਹ ਅਸਲੀ ਗਿਆਨਵਾਨ ਹੈ, ਉਹ ਅਸਲੀ ਬ੍ਰਹਮ ਗਿਆਨੀ ਹੈ, ਉਹ ਭਾਈ ਕਿਸੇ ਤੋਂ ਲੁਕਿਆ ਵੀ ਨਹੀਂ ਰਹਿ ਸਕਦਾ।
ਕਹੋ ਨਾਨਕ ਗੁਰ ਅਮਿਓ ਪਿਆਇਆ, ਰਸਕ ਰਸਕ ਬਿਗਸਾਨਾ ਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਨੂੰ ਗੁਰੂ ਨੇ ਨਾਮ ਬਾਣੀ ਦਾ ਅੰਮ੍ਰਿਤ ਪਿਆ ਦਿੱਤਾ ਹੈ, ਤੇ ਹੁਣ ਅਸੀਂ ਉਸ ਅੰਮ੍ਰਿਤ ਦੀਆਂ ਘੁੱਟਾਂ ਭਰ ਰਹੇ ਹਾਂ, ਰਸਕ ਰਸਕ ਰਸ ਰਸ ਕੇ ਉਸ ਅੰਮ੍ਰਿਤ ਦੀਆਂ ਘੁੱਟਾਂ ਭਰ ਭਰ ਕੇ ਨਾਮ ਬਾਣੀ ਦਾ ਅੰਮ੍ਰਿਤ ਪੀ ਪੀ ਕੇ ਸਾਡਾ ਮਨ ਖੁਸ਼ ਹੋ ਰਿਹਾ ਹੈ, ਪ੍ਰਸੰਨ ਹੋ ਰਿਹਾ ਹੈ, ਖਿੜ ਰਿਹਾ ਹੈ, ਇਹ ਐਸੀ ਗੁਰੂ ਦੀ ਬਖਸ਼ਿਸ਼ ਹੋ ਰਹੀ ਹੈ।
ਆਸਾ ਮਹੱਲਾ ਪੰਜਵਾਂ, ਬੰਧਨ ਕਾਟ ਵਿਸਾਰੇ ਔਗਨ ਆਪਣਾ ਬਿਰਦ ਸਮਾਰਿਆ।
ਲਓ ਹੁਣ ਅਗਲੇ ਸ਼ਬਦਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਗੁਰਸਿੱਖ ਰਾਖੇ ਗੁਰ ਗੋਪਾਲ, ਕਾਢ ਲਈਏ ਮਹਾਂਭਵ ਜਲ ਤੇ ਆਪਣੀ ਨਜ਼ਰ ਨਿਹਾਲ ਰਹਾਓ। ਜਿਹੜੇ ਗੁਰਸਿੱਖ ਨੇ ਇਹ ਗੁਰੂ ਦੇ ਪੁੱਤਰ ਨੇ। ਰਾਖੇ ਗੁਰ ਗੋਪਾਲ, ਗੁਰਸਿੱਖ ਰਾਖੇ, ਜਿਹੜੇ ਗੁਰਸਿੱਖ ਨੇ ਉਹ ਗੁਰੂ ਪਰਮੇਸ਼ਰ ਨੇ ਰੱਖ ਲਏ ਨੇ, ਕਿਉਂਕਿ ਗੁਰੂ ਨੂੰ ਵੀ ਪਰਮੇਸ਼ਰ ਦਾ ਰੁਤਬਾ ਮਿਲਿਆ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੱਚਖੰਡ ਵਿੱਚ ਗਏ ਤਾਂ ਅਕਾਲ ਪੁਰਖ ਨੇ ਆਖਿਆ ਸੀ, ਮੈਂ ਪਾਰਬ੍ਰਹਮ ਪਰਮੇਸ਼ਰ ਹਾਂ, ਤੁਸੀਂ ਗੁਰੂ ਪਰਮੇਸ਼ਰ ਹੋ, ਇਸ ਲਈ ਜਿਹੜਾ ਤੁਹਾਡੀ ਸ਼ਰਨ ਵਿੱਚ ਆਵੇਗਾ ਉਹਨੂੰ ਮੈਂ ਆਪਣੇ ਚਰਨਾਂ ਵਿੱਚ ਥਾਂ ਦੇਵਾਂਗਾ, ਜਿਸ ਉੱਤੇ ਗੁਰੂ ਦੀ ਮਿਹਰ ਹੋਵੇਗੀ ਉਸ ਉੱਤੇ ਮੇਰੀ ਵੀ ਮਿਹਰ ਹੋਵੇਗੀ। ਇਉਂ ਗੁਰਸਿੱਖ ਰਾਖੇ ਗੁਰ ਗੋਪਾਲ, ਜਿਹੜੇ ਅਸਲੀ ਗੁਰਸਿੱਖ ਗੁਰੂ ਦੇ ਪੁੱਤਰ ਨੇ ਉਹ ਗੁਰੂ ਪਰਮੇਸ਼ਰ ਜੀ ਨੇ ਆਪ ਰੱਖੇ ਨੇ। ਕਾਢ ਲਈਏ ਮਹਾਂਭਵ ਜਲ ਤੇ, ਇਹ ਜਿਹੜਾ ਸੰਸਾਰ ਸਮੁੰਦਰ ਬਹੁਤ ਡਰਾਉਣਾ ਸੀ, ਇਹਦੇ ਵਿੱਚੋਂ ਗੁਰੂ ਮਹਾਰਾਜ ਨੇ ਬਾਹਰ ਕੱਢ ਲਏ ਨੇ। ਕਿਵੇਂ ਕੱਢੇ ਨੇ? ਆਪਣੀ ਨਜ਼ਰ ਨਿਹਾਲ, ਆਪਣੀ ਮਿਹਰ ਦੀ ਦ੍ਰਿਸ਼ਟੀ ਨਾਲ ਤੱਕ ਕੇ, ਭਾਵ ਜਿਨ੍ਹਾਂ ਤੇ ਸਤਿਗੁਰੂ ਮਹਾਰਾਜ ਪ੍ਰਸੰਨ ਹੁੰਦੇ ਨੇ ਉਹਨਾਂ ਵੱਲ ਮਿਹਰ ਦੀ ਨਿਗਾਹ ਕਰਕੇ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਬਾਹਰ ਕੱਢ ਲੈਂਦੇ ਨੇ। ਲਓ ਹੁਣ ਗੁਰੂ ਦੀ ਕਿਰਪਾ ਦੁਆਰਾ ਕਿਵੇਂ ਕਿਵੇਂ ਗੁਰਸਿੱਖਾਂ ਨੂੰ ਲਾਭ ਪ੍ਰਾਪਤ ਹੁੰਦੇ ਨੇ ਉਹਨਾਂ ਦਾ ਸਤਿਗੁਰੂ ਜ਼ਿਕਰ ਕਰ ਰਹੇ ਹਨ।
ਬੰਧਨ ਕਾਟ ਵਿਸਾਰੇ ਔਗਨ ਆਪਣਾ ਬਿਰਦ ਸਮਾਰਿਆ।
ਲਓ ਵੀ ਸਤਿਗੁਰੂ ਨੇ ਆਪਣਾ ਬਿਰਦ ਸੰਭਾਲਿਆ। ਬਿਰਦ ਕਹਿੰਦੇ ਨੇ ਧਾਰਮਿਕ ਨਿਯਮ ਨੂੰ। ਸਤਿਗੁਰੂ ਨੇ ਆਪਣਾ ਧਾਰਮਿਕ ਨਿਯਮ ਸੰਭਾਲਿਆ, ਉਹ ਕੀ ਹੈ? ਜੋ ਸ਼ਰਨ ਆਵੈ ਤੇ ਸਕੰਠ ਲਾਵੈ ਇਹ ਬਿਰਦ ਸੁਆਮੀ ਸੰਦ। ਸਤਿਗੁਰੂ ਦਾ ਬਿਰਦ ਹੈ, ਜੈਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਪੰਤੀ ਬਹੁੜ ਪਿਤਾ ਗੱਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਇਉਂ ਸਤਿਗੁਰੂ ਨੇ ਆਪਣਾ ਬਿਰਦ ਸੰਭਾਲਿਆ, ਬੰਧਨ ਕਾਟ ਵਸਾਰੇ ਔਗਣ, ਸਾਡੇ ਸਾਰੇ ਮੋਹ ਮਾਇਆ ਦੇ ਬੰਧਨ ਕੱਟ ਕੇ ਤੇ ਸਾਰੇ ਔਗਣ ਵੀ ਵਸਾਰ ਦਿੱਤੇ ਨੇ। ਭਾਵ ਸਾਡੇ ਸਰੀਰ ਵਿੱਚ ਜਿੰਨੇ ਵੀ ਔਗਣ ਸਨ, ਐਬ ਸਨ, ਦੋਸ਼ ਸਨ, ਉਹ ਵੀ ਸਾਰੇ ਨਾਸ਼ ਕਰ ਦਿੱਤੇ।
ਹੋਏ ਕਿਰਪਾਲ ਮਾਤ ਪਿਤ ਨਿਆਈ, ਬਾਰਕ ਜੋ ਪ੍ਰਤਪਾਰਿਆ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਮਾਤਾ ਪਿਤਾ ਵਾਂਗੂ ਸਾਡੇ ਤੇ ਕਿਰਪਾਲ ਹੋਏ, ਕਿਉਂਕਿ ਮਾਤਾ ਪਿਤਾ ਦਾ ਇੱਕ ਸੁਭਾਵ ਹੁੰਦਾ ਹੈ, ਉਹਨਾਂ ਦੇ ਬੱਚੇ ਚਾਹੇ ਕਿੰਨੀਆਂ ਵੀ ਗਲਤੀਆਂ ਕਰਨ ਉਹ ਉਹਨਾਂ ਨੂੰ ਭੁਲਾ ਦਿੰਦੇ ਨੇ। ਜਿਵੇਂ ਭਗਤ ਕਬੀਰ ਜੀ ਨੇ ਫਰਮਾਇਆ ਹੈ, ਸੋ ਤੋ ਅਪਰਾਧ ਕਰਤ ਹੈ ਜੇਤੇ ਜਨਨੀ ਚੇਤਨਾ ਰਾਖਸ ਤੇਤੇ, ਰਾ ਮਈਆ ਹੂੰ ਬਾਰਕ ਤੀਰਾ ਕਾਹੇ ਨਾ ਖੰਡਸ ਅਵਗਣ ਮੇਰਾ। ਲੋ ਜਿਵੇਂ ਮਾਤਾ ਪਿਤਾ ਬੱਚੇ ਦੀਆਂ ਵੱਡੇ ਤੋਂ ਵੱਡੀਆਂ ਗਲਤੀਆਂ ਵੀ ਨਜ਼ਰ ਅੰਦਾਜ਼ ਕਰਦੇ ਨੇ, ਇਸੇ ਤਰ੍ਹਾਂ ਗੁਰੂ ਮਹਾਰਾਜ ਵੀ ਮਾਤਾ ਪਿਤਾ ਵਾਂਗੂ ਸਾਡੇ ਤੇ ਮਿਹਰਬਾਨ ਹੋਏ, ਬਾਰਕ ਜਿਉਂ ਪ੍ਰਤ ਪਾਰਿਆ, ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਾਲਦੇ ਨੇ, ਇਸੇ ਤਰ੍ਹਾਂ ਗੁਰੂ ਮਹਾਰਾਜ ਨੇ ਸਾਡੇ ਧਰਮ ਦੇ ਮਾਤਾ ਪਿਤਾ ਬਣ ਕੇ ਬੱਚਿਆਂ ਵਾਂਗੂ ਸਾਡੀ ਪਾਲਣਾ ਕੀਤੀ, ਸੰਭਾਲ ਕੀਤੀ ਹੈ।
ਗੁਰਸਿੱਖ ਰਾਖੇ ਗੁਰ ਗੋਪਾਲ, ਕਾਢ ਲਈਏ ਮਹਾਂਭਵ ਜਲ ਤੇ ਆਪਣੀ ਨਜ਼ਰ ਨਿਹਾਲ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰ ਗੋਪਾਲ ਗੁਰੂ ਪਰਮੇਸ਼ਰ ਜੀ ਨੇ ਤੇ ਜਿਹੜੇ ਆਪਣੇ ਗੁਰਸਿੱਖ ਪੁੱਤਰ ਸਨ, ਇਹ ਨਾਦੀ ਬੰਸ ਹੈ, ਕਿਉਂਕਿ ਦੋ ਕਿਸਮ ਦੀ ਬੰਸ ਹੁੰਦੀ ਹੈ, ਇੱਕ ਬਿੰਦੀ ਬੰਸ, ਇੱਕ ਨਾਦੀ ਬੰਸ। ਧੰਨ ਸੀ ਕਲੀਆਂ ਵਾਲੇ ਪਾਤਸ਼ਾਹ ਜਿਨ੍ਹਾਂ ਨੇ ਪੰਥ ਦੀ ਖਾਤਰ ਚਾਰੇ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ, ਆਪਣੇ ਗੁਰਸਿੱਖਾਂ ਨੂੰ ਬਖਸ਼ਿਸ਼ਾਂ ਕੀਤੀਆਂ। ਗੁਰਸਿੱਖ ਰਾਖੇ ਗੁਰਗੋਪਾਲ, ਦੇਖ ਲਓ ਗੁਰੂ ਪਰਮੇਸ਼ਰ ਜੀ ਨੇ ਗੁਰਸਿੱਖਾਂ ਨੂੰ ਰੱਖਿਆ ਹੈ ਤੇ ਪੁੱਤਰਾਂ ਨੂੰ ਵਾਰ ਦਿੱਤਾ ਹੈ। ਕਾਢ ਲਈਏ ਮਹਾਂਪਵ ਜਲ ਤੇ, ਆਪਣੀ ਨਜ਼ਰ ਨਿਹਾਲ ਗੁਰੂ ਮਹਾਰਾਜ ਨੇ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਕੇ ਤੇ ਸਾਨੂੰ ਇਸ ਮਹਾਂਪਵ ਜਲ ਤੋਂ, ਸੰਸਾਰ ਸਮੁੰਦਰ ਤੋਂ ਬਾਹਰ ਕੱਢ ਲਿਆ ਹੈ।
ਜਾ ਕੇ ਸਿਮਰਨ ਜਮ ਤੇ ਛੁਟੀਐ, ਹਲਤ ਪਲਤ ਸੁਖ ਪਾਈਐ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਿੱਖ ਪੁੱਤਰਾਂ ਨੂੰ ਉਪਦੇਸ਼ ਦਿੰਦੇ ਹਨ। ਗੁਰਮੁਖੋ, ਜਿਸ ਵਾਹਿਗੁਰੂ ਦੇ ਸਿਮਰਨ ਕਰਕੇ ਜਮਾਂ ਤੋਂ ਵੀ ਛੁੱਟ ਜਾਈਦਾ ਹੈ ਤੇ ਨਾਲ ਹੀ ਹਲਤ ਪਲਤ ਸੁਖ ਪਾਈਐ, ਲੋਕ ਤੇ ਪਰਲੋਕ ਵਿੱਚ ਸੁਖ ਪ੍ਰਾਪਤ ਕਰ ਲਈਦਾ, ਤੁਸੀਂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ।
ਸਾਸ ਗਿਰਾ ਜਪੋ ਜਪ ਰਸਨਾ, ਨੀਤ ਨੀਤ ਗੁਣ ਗਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਆਉਂਦੇ ਜਾਂਦੇ ਸਵਾਸਾਂ ਦੇ ਨਾਲ ਤੇ ਜਦੋਂ ਗ੍ਰਾਹੀ ਵੀ ਮੁਖ ਵਿੱਚ ਪਾਓ, ਉਸ ਵੇਲੇ ਵੀ ਵਾਹਿਗੁਰੂ ਵਾਹਿਗੁਰੂ ਜਾਪ ਨੂੰ ਰਸਨਾ ਤੋਂ ਜਪੋ। ਜਪ ਹੁੰਦਾ ਵੀ ਜਪਣ ਯੋਗ ਮੰਤਰ। ਸਾਸ ਗ੍ਰਾਸ ਜਪੋ ਜਪ ਰਸਨਾ, ਵੀ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਜੋ ਗੁਰੂ ਵੱਲੋਂ ਜਪ ਗੁਰਮੰਤਰ ਤੁਹਾਨੂੰ ਪ੍ਰਾਪਤ ਹੋਇਆ ਹੈ, ਉਹ ਵਾਹਿਗੁਰੂ ਵਾਹਿਗੁਰੂ ਰਸਨਾ ਤੋਂ ਜਪੋ। ਨੀਤ ਨੀਤ ਗੁਣ ਗਾਈਐ ਤੇ ਨੀਤ ਨੀਤ ਰੋਜ਼ ਰੋਜ਼ ਹਮੇਸ਼ਾ ਹਮੇਸ਼ਾ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਵੀ ਗਾਉਂਦੇ ਰਹਿਣਾ ਚਾਹੀਦਾ ਹੈ।
ਭਗਤ ਪ੍ਰੇਮ ਪਰਮ ਪਦ ਪਾਇਆ, ਸਾਧ ਸੰਗ ਦੁਖ ਨਾਠੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪ੍ਰੇਮਾ ਭਗਤੀ ਕਰਕੇ, ਭਗਤ ਪ੍ਰੇਮ, ਪ੍ਰੇਮਾ ਭਗਤੀ ਕਰਕੇ ਅਸੀਂ ਤੇ ਪਰਮ ਪਦਵੀ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲਿਆ ਹੈ। ਸਾਧ ਸੰਗ ਦੁਖ ਨਾਟੇ ਤੇ ਸਾਧ ਸੰਗ ਗੁਰੂ ਦੀ ਸੰਗਤ ਵਿੱਚ ਆ ਕੇ ਤੇ ਸਾਡੇ ਸਾਰੇ ਦੁੱਖ ਨਾਸ ਹੋ ਗਏ ਹਨ।
ਛਿਜੈ ਨਾ ਜਾਏ ਕਿਛ ਪਉ ਨਾ ਬਿਆਪੇ, ਹਰ ਧਨ ਨਿਰਮਲ ਗਾਠੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਸੰਗਤ ਵਿੱਚ ਆ ਕੇ ਹਰ ਧਨ ਨਿਰਮਲ ਗਾਠੇ, ਵੀ ਵਾਹਿਗੁਰੂ ਦਾ ਜਿਹੜਾ ਨਿਰਮਲ ਪਵਿੱਤਰ ਨਾਮ ਰੂਪੀ ਧਨ ਸੀ ਗਾਂਠੇ, ਉਹਨੂੰ ਅਸੀਂ ਆਪਣੀ ਗੰਢ ਨਾਲ ਬੰਨ ਲਿਆ, ਭਾਵ ਆਪਣੀ ਬੁੱਧੀ ਰੂਪੀ ਪੱਲੇ ਦੇ ਵਿੱਚ ਨਿਸ਼ਚੇ ਦੀ ਭਰੋਸੇ ਦੀ ਗੰਢ ਦੇ ਕੇ ਪੱਕਾ ਕਰ ਲਿਆ ਹੈ। ਛਿਜੈ ਨਾ ਜਾਏ, ਨਾ ਕਿਤੇ ਹੁਣ ਡਿੱਗ ਹੀ ਸਕਦਾ ਹੈ, ਕਿਛ ਪਾਓ ਨਾ ਵਿਆਪੈ ਤੇ ਨਾ ਹੀ ਕਿਸੇ ਕਿਸਮ ਦਾ ਸਾਨੂੰ ਹੁਣ ਹੋਰ ਕੋਈ ਚੋਰ ਉਚੱਕੇ ਦਾ ਡਰ ਪਉ ਹੀ ਵਿਆਪ ਸਕਦਾ ਹੈ।
ਅੰਤ ਕਾਲ ਪ੍ਰਭੇ ਸਹਾਈ, ਇਤ ਉਤ ਰਾਖਨ ਹਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਜੀ, ਇਤ ਉਤ ਇਹ ਪੜਨਾਵੀ ਸ਼ਬਦ ਨੇ, ਜੋ ਲੋਕ ਤੇ ਪਰਲੋਕ ਵਿੱਚ ਸਾਡੀ ਰੱਖਿਆ ਕਰਨ ਵਾਲੇ ਸਨ। ਅੰਤ ਕਾਲ ਪ੍ਰਭੇ ਸਹਾਈ, ਅੰਤ ਦੇ ਸਮੇਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਮਦਦਗਾਰ ਹੋਏ।
ਪ੍ਰਾਨ ਮੀਤ ਹੀਤ ਧਨ ਮੇਰਾ, ਨਾਨਕ ਸਦ ਬਲਹਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜਾ ਵਾਹਿਗੁਰੂ ਦਾ ਨਾਮ ਧਨ ਹੈ, ਉਹ ਸਾਡੇ ਪ੍ਰਾਣਾਂ ਦਾ ਵੀ ਮਿੱਤਰ ਹੈ ਤੇ ਹੀਤ ਸਾਡਾ ਬੜਾ ਹਿਤੂ ਹੈ, ਪਿਆਰਾ ਵੀ ਹੈ, ਪ੍ਰਾਣਾਂ ਦਾ ਵੀ ਮਿੱਤਰ ਤੇ ਬਹੁਤ ਸਾਡਾ ਹਿਤੂ ਹੈ, ਜਿਵੇਂ ਕੋਈ ਮਿੱਤਰ ਹੋਵੇ ਤੇ ਇਸ ਢੰਗ ਦੇ ਨਾਲ ਉਹ ਵਾਹਿਗੁਰੂ ਸਾਡਾ ਸਖਾ ਪਿਆਰਾ ਹੈ। ਨਾਨਕ ਸਦ ਬਲਿਹਾਰੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਉਸ ਨਾਮ ਦੇ ਦਾਤੇ ਸਤਿਗੁਰੂ ਤੋਂ ਤੇ ਉਸ ਨਾਮ ਦੇ ਮਾਲਕ ਅਕਾਲ ਪੁਰਖ ਤੋਂ ਬਲਿਹਾਰ ਜਾਣਾ ਹਾਂ।
ਆਸਾ ਮਹੱਲਾ ਪੰਜਵਾਂ, ਜਾਂ ਤੂੰ ਸਾਹਿਬ ਤਾਂ ਭੋ ਕਿਹਾ, ਹੋ ਤੁਧ ਬਿਨ ਕਿਸਾ ਲਾਹੀ।
ਲਹੁਣ ਅਗਲੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਇਹ ਪਵਿੱਤਰ ਬਚਨ ਆਖਰੇ ਨੇ, ਬਾਬਾ ਵਿਖ ਦੇਖਿਆ ਸੰਸਾਰ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ ਰਹਾਓ। ਬਾਬਾ ਇੱਥੇ ਅਕਾਲ ਪੁਰਖ ਲਈ ਸ਼ਬਦ ਵਰਤਿਆ, ਹੇ ਬਾਬਾ, ਹੇ ਬਜ਼ੁਰਗੀ ਦੇ ਮਾਲਕ ਵਾਹਿਗੁਰੂ, ਅਸਾਂ ਤੇ ਸੰਸਾਰ ਨੂੰ ਵਿਖ ਰੂਪ ਦੇਖਿਆ ਹੈ, ਇਹ ਸੰਸਾਰ ਤੇ ਇੱਕ ਜ਼ਹਿਰ ਹੈ, ਇਹ ਇੱਕ ਸਾਡੇ ਜੀਵਨ ਨੂੰ ਤਬਾਹ ਕਰਨ ਵਾਲੀ ਸ਼ੈ ਹੈ, ਅਸੀਂ ਤੇ ਇਸ ਸੰਸਾਰ ਨੂੰ ਜ਼ਹਿਰ ਰੂਪ ਦੇਖਿਆ ਹੈ, ਰੱਖਿਆ ਕਰੋ ਗੁਸਾਈ ਮੇਰੇ, ਐ ਪ੍ਰਿਥਵੀ ਦੇ ਮਾਲਕ ਤੇ ਸਾਡੇ ਸਿਰ ਦੇ ਸਾਈਂ ਵਾਹਿਗੁਰੂ ਜੀ, ਤੁਸੀਂ ਸਾਡੀ ਰੱਖਿਆ ਕਰੋ। ਮੈਂ ਨਾਮ ਤੇਰਾ ਆਧਾਰ, ਮੈਨੂੰ ਤੇਰੇ ਨਾਮ ਦਾ ਆਸਰਾ ਪ੍ਰਾਪਤ ਹੋ ਜਾਵੇ, ਜੇ ਨਾਮ ਦਾ ਆਸਰਾ ਮਿਲ ਜਾਵੇ ਤੇ ਫਿਰ ਮੈਨੂੰ ਇਸ ਜ਼ਹਿਰ ਤੋਂ ਵੀ ਡਰ ਨਹੀਂ ਲੱਗਦਾ। ਭਾਵ ਜਿਸ ਗੁਰਸਿੱਖ ਦੇ ਪਾਸ ਗਾਰੜੂ ਮੰਤਰ ਹੋਵੇ ਤੇ ਉਹਨੂੰ ਕਿਸੇ ਸੱਪ ਦਾ ਡਰ ਨਹੀਂ ਰਹਿੰਦਾ। ਇਸੇ ਤਰ੍ਹਾਂ ਜਦੋਂ ਨਾਮ ਦਾ ਆਧਾਰ ਮੈਨੂੰ ਮਿਲ ਗਿਆ ਤੇ ਫਿਰ ਮੈਨੂੰ ਸੰਸਾਰ ਦਾ ਮਾਇਆ ਰੂਪੀ ਨਾਗਣੀ ਦਾ ਤੇ ਜਿਹੜੇ ਕਾਮ ਕ੍ਰੋਧ ਆਦਿਕ ਪੰਚ ਪੂਤ ਜਣੇ ਇੱਕ ਮਾਏ ਇਹਨਾਂ ਸੱਪਾਂ ਦਾ ਵੀ ਡਰ ਨਹੀਂ ਮੇਰੇ ਮਨ ਦੇ ਵਿੱਚ ਰਹੇਗਾ। ਲੋ ਹਜ਼ੂਰ ਆਰੰਭ ਤੋਂ ਫਰਮਾਉਂਦੇ ਹਨ,
ਜਾ ਤੂੰ ਸਾਹਿਬ ਤਾ ਭੋ ਕਿਹਾ ਹੋ ਤੁਦ ਬਿਨ ਕਿੱਸਾ ਲਾਹੀ।
ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜਦੋਂ ਤੂੰ ਸਾਡਾ ਸਾਹਿਬ ਸਿਰ ਦਾ ਸਾਈ ਬਣ ਗਿਆ, ਸਾਡੇ ਸਿਰ ਦਾ ਮਾਲਕ ਹੋ ਗਿਆ, ਤਾਂ ਭੋ ਕਿਹਾ ਤਾਂ ਸਾਨੂੰ ਹੋਰ ਕਿਸੇ ਕਿਸਮ ਦਾ ਕਿਸੇ ਦਾ ਡਰ ਕੀ ਹੋਣਾ ਸੀ? ਹੁਣ ਕੋਈ ਡਰ ਨਹੀਂ ਰਿਹਾ। ਹਉ ਤੁਦ ਬਿਨ ਕਿੱਸਾ ਲਾਹੀ, ਹੇ ਵਾਹਿਗੁਰੂ ਜੀ, ਹੁਣ ਦੱਸੋ ਤੁਹਾਡੇ ਬਿਨਾਂ ਮੈਂ ਕਿਸ ਨੂੰ ਸਲਾਹਾਂ? ਤੁਸੀਂ ਮੇਰੇ ਸਿਰ ਦੇ ਸਾਈ ਹੋ, ਤੁਸੀਂ ਮੇਰੇ ਲੋਕ ਪ੍ਰਲੋਕ ਦੇ ਮਾਲਕ ਹੋ, ਤੁਹਾਨੂੰ ਛੱਡ ਕੇ ਮੈਂ ਦੱਸੋ ਕਿਸ ਨੂੰ ਸਲਾਵਾਂ?
ਏਕ ਤੂੰ ਤਾਂ ਸਭ ਕਿਛ ਹੈ, ਮੈਂ ਤੁਦ ਬਿਨ ਦੂਜਾ ਨਾਹੀ।
ਹੇ ਵਾਹਿਗੁਰੂ ਜੀ, ਜੇ ਤੂੰ ਇੱਕ ਸਾਡਾ ਬਣ ਗਿਆ ਤੇ ਸਾਨੂੰ ਸਭ ਕੁਛ ਪ੍ਰਾਪਤ ਹੋ ਗਿਆ ਹੈ, ਮੈਂ ਤੇਰੇ ਬਿਨਾਂ ਹੋਰ ਕਿਸ ਨੂੰ ਸਲਾਵਾਂ? ਕਿਉਂਕਿ ਤੇਰੇ ਬਿਨਾਂ ਹੋਰ ਕੋਈ ਦੂਜਾ ਮੈਨੂੰ ਤੇ ਦਿਸਦਾ ਹੀ ਨਹੀਂ ਹੈ।
ਬਾਬਾ ਬਿਖ ਦੇਖਿਆ ਸੰਸਾਰ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਬਾਬਾ, ਹੇ ਵਾਹਿਗੁਰੂ, ਮੈਂ ਤੇ ਸੰਸਾਰ ਨੂੰ ਜ਼ਹਿਰ ਰੂਪ ਦੇਖਿਆ ਹੈ, ਇਹ ਜ਼ਹਿਰ ਦਾ ਭਰਿਆ ਹੋਇਆ ਹੈ, ਰੱਖਿਆ ਕਰੋ ਗੁਸਾਈ ਮੇਰੇ। ਐ ਦੀਨ ਦੁਨੀਆਂ ਦੇ ਮਾਲਕ, ਐ ਮੇਰੇ ਸਿਰ ਦੇ ਖਾਵੰਦ ਵਾਹਿਗੁਰੂ ਜੀ, ਮੇਰੀ ਰੱਖਿਆ ਕਰੋ, ਮੈਂ ਨਾਮ ਤੇਰਾ ਆਧਾਰ, ਮੈਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਇਸ ਲਈ ਨਾਮ ਦਾ ਆਸਰਾ ਹਮੇਸ਼ਾ ਲਈ ਮੈਨੂੰ ਬਖਸ਼ੀ ਰੱਖੋ।
ਜਾਣ ਹੈ ਬਿਰਥਾ ਸਭਾ ਮਨ ਕੀ, ਹੋਰ ਕਿਸ ਪੈ ਆਖ ਸੁਣਾਈ ਹੈ।
ਰਹਾਉ ਬਿਸਰਾਮ ਦੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਤੇ ਨਿਸ਼ਚਾ ਭਰੋਸਾ ਪ੍ਰਪੱਕ ਕਰਵਾਉਂਦੇ ਹਨ। ਜਾਣਾ ਬਿਰਥਾ ਸਭਾ ਮਨ ਕੀ, ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਸਾਰਿਆਂ ਦੇ ਮਨ ਦੀ ਹਾਲਤ ਨੂੰ, ਪੀੜਾ ਨੂੰ ਜਾਣਦਾ ਹੈ, ਫਿਰ ਉਹਦੇ ਪਾਸ ਹੀ ਸਾਨੂੰ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਹੋਰ ਕਿਸ ਪੈ ਆਖ ਸੁਣਾਈਏ, ਦੱਸੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਹੋਰ ਕਿਸ ਪਾਸ ਜਾ ਕੇ ਆਪਣਾ ਦੁੱਖ ਸੁਣਾਈਏ।
ਵਿਣ ਨਾਮੈ ਸਭ ਜਗ ਬੋਰਾਇਆ, ਨਾਮ ਮਿਲੈ ਸੁਖ ਪਾਈਐ।
ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਸਾਰੀ ਮਨ ਦੀ ਹਾਲਤ ਨੂੰ ਜਾਣਦੇ ਹੋ, ਤੁਹਾਨੂੰ ਛੱਡ ਕੇ ਅਸੀਂ ਹੋਰ ਕਿਸ ਪਾਸ ਜਾ ਕੇ ਆਪਣਾ ਦੁੱਖ ਸੁਣਾਈਏ। ਵਿਣ ਨਾਮੈ ਸਭ ਜਗ ਬੋਰਾਇਆ, ਅਸੀਂ ਤੇ ਇਹ ਦੇਖਿਆ ਹੈ ਆਪ ਜੀ ਦੇ ਨਾਮ ਤੋਂ ਬਿਨਾਂ ਸਾਰਾ ਸੰਸਾਰ ਹੀ ਬੋਰਾਇਆ, ਪਾਗਲ ਹੋਇਆ, ਚੱਲਾ ਹੋਇਆ ਫਿਰ ਰਿਹਾ ਹੈ। ਮਾਇਆ ਦੇ ਪਿੱਛੇ ਸਾਰੇ ਲੋਕ ਦੌੜੇ ਫਿਰਦੇ ਨੇ, ਪਾਗਲ ਪਾਣੀ ਹੈ। ਨਾਮ ਤੋਂ ਬਿਨਾਂ ਸਾਰਾ ਸੰਸਾਰ ਹੀ ਸਾਨੂੰ ਤੇ ਕਮਲਾ ਹੋਇਆ ਦਿਸ ਰਿਹਾ ਹੈ। ਨਾਮ ਮਿਲੈ ਸੁਖ ਪਾਈਐ, ਜੇ ਤੁਹਾਡਾ ਨਾਮ ਮਿਲ ਜਾਵੇ ਤਾਂ ਹੀ ਸੱਚਾ ਸੁਖ, ਸਦੈਵੀ ਸੁਖ ਪ੍ਰਾਪਤ ਹੋ ਸਕਦਾ ਹੈ।
ਕਿਆ ਕਹੀਐ ਕਿਸ ਆਗ ਸੁਣਾਈਐ, ਜੇ ਕਹਿਣਾ ਸੋ ਪ੍ਰਭ ਜੀ ਪਾਸ।
ਹੇ ਵਾਹਿਗੁਰੂ ਜੀ, ਅਸੀਂ ਕਿਸੇ ਨੂੰ ਕੀ ਆਖੀਏ ਤੇ ਕਿਸ ਪਾਸ ਕੁਛ ਆਖ ਕੇ ਸੁਣਾਈਏ? ਕਿਉਂਕਿ ਸਾਡੇ ਤਾਂ ਮਾਲਕ ਤੁਸੀਂ ਹੋ, ਅਸੀਂ ਜਿਹੜਾ ਕੁਛ ਵੀ ਕਹਿਣਾ ਹੈ ਉਹ ਆਪ ਜੀ ਦੇ ਪਾਸ ਹੀ ਕਹਿਣਾ ਹੈ, ਤੇ ਆਪ ਜੀ ਨੂੰ ਛੱਡ ਕੇ ਹੋਰ ਕਿਸੇ ਪਾਸ ਕੀ ਆਖੀਏ ਤੇ ਕੀ ਕਿਸ ਪਾਸ ਜਾ ਕੇ ਸੁਣਾਈਏ?
ਸਭ ਕਿਛ ਕੀਤਾ ਤੇਰਾ ਵਰਤੈ, ਸਦਾ ਸਦਾ ਤੇਰੀ ਆਸ।
ਹੇ ਵਾਹਿਗੁਰੂ ਜੀ, ਸਭ ਕੁਛ ਤੇਰਾ ਕੀਤਾ ਹੋਇਆ ਤੇ ਵਰਤ ਰਿਹਾ ਹੈ, ਤੁਸੀਂ ਭਾਣੇ ਦੇ ਮਾਲਕ ਹੋ, ਤੁਹਾਡੇ ਹੁਕਮ ਦੇ ਵਿੱਚ ਹੀ ਸਭ ਕੁਛ ਹੋ ਰਿਹਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝਾ ਤਾਂ ਹੋਮੈ ਕਹਿ ਨਾ ਕੋਏ। ਤੇ ਨਾਲ ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਬਿਨਾਂ ਹੁਕਮ ਨਾ ਚੁੱਲ੍ਹਾ ਪਾਤਾ, ਸੋ ਹੋਵੇ ਜੋ ਕਰੇ ਬਦਾਤਾ। ਇਹ ਸਭ ਕੁਛ ਤੇਰਾ ਕੀਤਾ ਹੋਇਆ ਤੇ ਵਰਤ ਰਿਹਾ ਹੈ, ਤੇ ਸਾਨੂੰ ਸਦਾ ਸਦਾ ਤੇਰੀ ਹੀ ਆਸ ਹੈ।
ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ, ਇਤਿ ਤੁਜੇ ਤਿਆਓ।
ਹੇ ਵਾਹਿਗੁਰੂ ਜੀ, ਜੇ ਤੁਸੀਂ ਮੈਨੂੰ ਵਡਿਆਈ ਦੇਵੋ ਤਾਂ ਵੀ ਮੈਂ ਤੇਰੀ ਹੀ ਵਡਿਆਈ ਕਰਨੀ, ਜੇ ਦੁਨੀਆਂ ਦੀ ਵਡਿਆਈ ਵੀ ਮਿਲ ਜਾਵੇ ਤਾਂ ਵੀ ਮੈਂ ਤੇਰੀ ਹੀ ਵਡਿਆਈ ਕਰਾਂਗਾ, ਜੇ ਭਗਤੀ ਦੀ ਗਿਆਨ ਦੀ ਵਡਿਆਈ ਪ੍ਰਾਪਤ ਹੋ ਜਾਵੇ ਮੈਂ ਤਾਂ ਵੀ ਤੇਰੀ ਸਿਫਤ ਸਲਾਹ ਕਰਾਂਗਾ। ਇਹ ਤੁੱਤ ਤੁਝ ਧਿਆਓ, ਇਹ ਤਾਂ ਉਹਦਾ ਅਰਥ ਹੈ ਵੀ ਲੋਕ ਤੇ ਪ੍ਰਲੋਕ ਵਿੱਚ ਮੈਂ ਤੇ ਤੈਨੂੰ ਹੀ ਧਿਆਵਾਂਗਾ।
ਨਾਨਕੇ ਪ੍ਰਭ ਸਦਾ ਸੁਖਦਾਤੇ ਮੈਂ ਤਾਣ ਤੇਰਾ ਇੱਕ ਨਾਉ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਤੇ ਹਮੇਸ਼ਾ ਲਈ ਸਾਡੇ ਸੁਖਾਂ ਦੇ ਦਾਤੇ ਹੋ। ਮੈਂ ਤਾਣ ਤੇਰਾ ਇੱਕ ਨਾਉ, ਮੈਨੂੰ ਇੱਕ ਆਪ ਜੀ ਦੇ ਨਾਮ ਦਾ ਹੀ ਤਾਣ ਬਲ ਹੈ, ਮੈਂ ਨਾਮ ਦੇ ਆਸਰੇ ਹੀ ਜੀ ਰਿਹਾ ਹਾਂ।
ਆਸਾ ਮਹੱਲਾ ਪੰਜਵਾਂ, ਅੰਮ੍ਰਿਤ ਨਾਮ ਤੁਮਾਰਾ ਠਾਕੁਰ ਇਹੋ ਮਹਾਰਾਜ ਨੇ ਪੀਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਦਰਸ਼ਨ ਪੇਖਤ ਮੈਂ ਜੀਉ। ਹੇ ਸਤਿਗੁਰੂ ਜੀ, ਮੈਂ ਤੇ ਆਪ ਜੀ ਦੇ ਦਰਸ਼ਨ ਵੇਖ ਕੇ ਜੀ ਰਿਹਾ ਹਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਸੁਣ ਕਰ ਬਚਨ ਤੁਮਾਰੇ ਸਤਿਗੁਰੂ। ਹੇ ਸਤਿਗੁਰੂ ਜੀ, ਆਪ ਜੀ ਦੇ ਅੰਮ੍ਰਿਤ ਰੂਪ ਬਚਨ ਸੁਣ ਸੁਣ ਕੇ ਮਨ ਤਨ ਮੇਰਾ ਠਾਰ ਥਿਓ, ਮੇਰਾ ਮਨ ਵੀ ਤੇ ਤਨ ਵੀ ਠੰਡਾ ਠਾਰ ਹੋ ਗਿਆ, ਕਿਉਂਕਿ ਸਤਿਗੁਰੂ ਦੀ ਬਾਣੀ ਐਸੀ ਅਮੋਲਕ ਦਾਤ ਹੈ, ਜਿਵੇਂ ਜਿਵੇਂ ਅਸੀਂ ਇਸ ਬਾਣੀ ਨੂੰ ਸੁਣਦੇ ਹਾਂ ਤੇ ਮਨ ਨੂੰ ਠੰਡ ਪ੍ਰਾਪਤ ਹੁੰਦੀ ਹੈ। ਕਲ ਤਾਤੀ ਠੰਡਾ ਹਰ ਨਾਓ, ਇਹ ਕਲਯੁਗ ਦੀ ਬੜੀ ਤੱਤੀ ਹਵਾ ਵਗ ਰਹੀ ਹੈ, ਪਰ ਇਹਦੇ ਵਿੱਚ ਨਾਮ ਹੀ ਠੰਡ ਵਰਤਾਉਣ ਵਾਲੀ ਵਸਤੂ ਹੈ। ਹਜ਼ੂਰ ਕਹਿੰਦੇ ਨੇ, ਹੇ ਸਤਿਗੁਰੂ ਜੀ, ਤੁਹਾਡੇ ਬਚਨ ਸੁਣ ਸੁਣ ਕੇ ਤੇ ਮੇਰਾ ਮਨ ਤੇ ਤਨ ਠੰਡਾ ਠਾਰ ਹੋ ਰਿਹਾ ਹੈ। ਲਾਉਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਅੰਮ੍ਰਿਤ ਨਾਮ ਤੁਮਾਰਾ ਠਾਕੁਰ ਇਹੋ ਮਹਾਰਸ ਜਨੇ ਪੀਓ।
ਹੇ ਵਾਹਿਗੁਰੂ ਜੀ, ਹੇ ਸਤਿਗੁਰੂ ਜੀ, ਤੁਹਾਡਾ ਨਾਮ ਅੰਮ੍ਰਿਤ ਰੂਪ ਹੈ, ਇਹੋ ਮਹਾਰਸ ਜਨਹਿ ਪੀਓ। ਵੀ ਅਸੀਂ ਦਾਸਾਂ ਨੇ ਇਹ ਨਾਮ ਦੇ ਪਰਮ ਰਸ ਨੂੰ ਪੀਣਾ ਕੀਤਾ ਹੈ, ਕਿਉਂਕਿ ਰਸ ਤਾਂ ਹੋਰ ਵੀ ਬੜੇ ਨੇ, ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਪਰ ਨਾਮ ਦਾ ਰਸ ਸਭ ਤੋਂ ਵੱਡਾ ਰਸ ਹੈ। ਵਿਖੇ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ, ਤੇ ਅਸੀਂ ਉਸ ਨਾਮ ਦੇ ਪਰਮ ਰਸ ਨੂੰ ਪੀਤਾ ਹੈ।
ਜਨਮ ਜਨਮ ਚੁਕੇ ਪੈ ਪਾਰੇ ਦੁਰਤ ਬਿਨਾ ਸਿਓ ਪਰਮ ਬੀਓ।
ਹੇ ਸਤਿਗੁਰੂ ਜੀ, ਜਨਮਾਂ ਜਨਮਾਂ ਦੇ ਸਾਡੇ ਡਰ ਤੇ ਭਾਰੇ ਦਾ ਅਰਥ ਵੀ ਪਾੜੇ ਚੁੱਕੇ ਗਏ ਨੇ, ਜਨਮਾਂ ਜਨਮਾਂ ਦੇ ਪੈ ਤੇ ਭਾਰੇ ਫੇਰੇ ਖਤਮ ਹੋ ਗਏ ਨੇ, ਅਥਵਾ ਭਾਰੇ ਦਾ ਅਰਥ ਵੀ ਜਿਹੜੇ ਭਾਰੇ ਪੈ ਸਨ, ਵੱਡੇ ਡਰ ਸਨ ਜਨਮਾਂ ਜਨਮਾਂ ਦੇ, ਉਹ ਖਤਮ ਹੋ ਗਏ ਨੇ। ਦੁਰਤ ਬਨਾਸਿਓ ਪਰਮ ਵੀ ਓ, ਤੇ ਦੁਰਤ ਪਾਪ ਵੀ ਨਾਸ ਹੋ ਗਿਆ ਤੇ ਨਾਲ ਦੂਸਰਾ ਪਰਮ ਵੀ ਚਲਿਆ ਗਿਆ ਹੈ।
ਦਰਸ਼ਨ ਪੇਖਤ ਮੈਂ ਜੀਓ, ਸੁਣ ਕਰ ਬਚਨ ਤੁਮਾਰੇ ਸਤਿਗੁਰ, ਮਨ ਤਨ ਮੇਰਾ ਠਾਰ ਥਿਓ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਸਤਿਗੁਰੂ ਜੀ, ਮੈਂ ਤੇ ਤੁਹਾਡੇ ਦਰਸ਼ਨ ਵੇਖ ਵੇਖ ਕੇ ਜੀ ਰਿਹਾ ਹਾਂ, ਤੇ ਆਪ ਜੀ ਦੇ ਅਮੋਲਕ ਬਚਨ ਸੁਣ ਸੁਣ ਕੇ ਮੇਰਾ ਮਨ ਤੇ ਤਨ ਠੰਡਾ ਠਾਰ ਹੋ ਰਿਹਾ ਹੈ। ਆਪ ਜੀ ਦੀ ਬਾਣੀ ਦੀ ਐਸੀ ਤਾਸੀਰ ਹੈ, ਤਪਦੇ ਮਨਾਂ ਨੂੰ ਸ਼ਾਂਤ ਕਰ ਰਹੀ ਹੈ।
ਤੁਮਰੀ ਕਿਰਪਾ ਤੇ ਪਿਓ ਸਾਧ ਸੰਗ, ਇਹੋ ਕਾਜ ਤੁਮ ਆਪ ਕੀਓ।
ਰਹਾਓ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਹਾਡੀ ਕਿਰਪਾ ਦੇ ਨਾਲ ਸਾਨੂੰ ਸਾਧ ਸੰਗ ਗੁਰੂ ਦਾ ਸੰਗ ਪ੍ਰਾਪਤ ਹੋਇਆ, ਇਹੋ ਕਾਜ ਤੁਮ ਆਪ ਕੀਓ। ਇਹ ਜਿਹੜਾ ਗੁਰੂ ਦੇ ਮਿਲਾਪ ਦਾ ਕੰਮ ਹੈ, ਇਹ ਵੀ ਤੁਸਾਂ ਆਪ ਹੀ ਕੀਤਾ ਹੈ। ਭਾਵ ਜਿਨ੍ਹਾਂ ਤੇ ਵਾਹਿਗੁਰੂ ਮਿਹਰਬਾਨ ਹੋਵੇ, ਫਿਰ ਉਹਨਾਂ ਨੂੰ ਪੂਰੇ ਗੁਰੂ ਦਾ ਮਿਲਾਪ ਹੁੰਦਾ ਹੈ।
ਦਿੜ ਕਰ ਚਰਨ ਗਏ ਪ੍ਰਭ ਤੁਮਰੇ, ਸਹਿਜੇ ਵਿਖਿਆ ਭਈ ਖੀਓ।
ਹੇ ਵਾਹਿਗੁਰੂ ਜੀ, ਅਸੀਂ ਹੁਣ ਗੁਰੂ ਦੀ ਕਿਰਪਾ ਦੇ ਨਾਲ ਤੁਹਾਡੇ ਨਾਮ ਰੂਪੀ ਚਰਨ ਐਨ ਪੱਕੀ ਤਰ੍ਹਾਂ ਪਕੜ ਕੇ ਆਪਣੇ ਅੰਦਰ ਦ੍ਰਿੜ ਕਰ ਲਏ ਨੇ। ਦ੍ਰਿੜ ਕਰ ਚਰਨ ਗਏ ਪ੍ਰਭ ਤੁਮਰੇ, ਹੇ ਵਾਹਿਗੁਰੂ ਜੀ, ਤੁਹਾਡੇ ਨਾਮ ਰੂਪੀ ਚਰਨ ਚਿਤ ਚਰਨ ਨਾਮ ਐਨ ਚੰਗੀ ਤਰ੍ਹਾਂ ਗੰਢ ਦੇ ਕੇ ਅਸੀਂ ਇਹਨਾਂ ਨੂੰ ਆਪਣੇ ਅੰਦਰ ਧਾਰਨ ਕਰ ਲਿਆ ਹੈ। ਸਹਿਜੇ ਵਿਖਿਆ ਪਈ ਖੀਓ, ਤੇ ਜਿਹੜੀ ਵਿਸ਼ਿਆਂ ਦੀ ਵਾਸ਼ਨਾ ਸੀ ਅਥਵਾ ਮਾਇਆ ਦੀ ਤ੍ਰਿਸ਼ਨਾ ਸੀ, ਵੀ ਇਹ ਵੀ ਸਹਿਜੇ ਸਹਿਜੇ ਪਈ ਖੀਓ ਨਾਸ ਹੋ ਗਈ ਹੈ।
ਸੁਖ ਨਿਧਾਨ ਨਾਮ ਪ੍ਰਭ ਤੁਮਰਾ, ਇਹੋ ਅਬਨਾਸੀ ਮੰਤਰ ਲਿਓ।
ਹੇ ਵਾਹਿਗੁਰੂ ਜੀ, ਆਪ ਜੀ ਦਾ ਨਾਮ ਸਾਰੇ ਸੁਖਾਂ ਦਾ ਭੰਡਾਰ ਹੈ। ਭਾਵ ਜੇ ਕਿਸੇ ਨੇ ਸੁਖ ਪ੍ਰਾਪਤ ਕਰਨਾ ਹੈ, ਉਹ ਨਾਮ ਨਾਲ ਜੁੜੋ। ਹਾਲਤ ਸੁਖ, ਪਾਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਸੁਖਨ ਦਾ ਨਾਮ ਪ੍ਰਭ ਤੁਮਰਾ। ਹੇ ਵਾਹਿਗੁਰੂ ਜੀ, ਤੁਹਾਡਾ ਨਾਮ ਹੀ ਸਾਰੇ ਸੁਖਾਂ ਦਾ ਖਜ਼ਾਨਾ ਹੈ, ਇਹੋ ਅਵਨਾਸ਼ੀ ਮੰਤਰ ਲਿਓ। ਇਹ ਅਸੀਂ ਗੁਰੂ ਦੇ ਪਾਸੋਂ ਅਵਨਾਸ਼ੀ ਮੰਤਰ, ਅਖੈ ਮੰਤਰ, ਸਦਾ ਸਿਰ ਰਹਿਣ ਵਾਲਾ ਮੰਤਰ, ਅਖੈ ਮੰਤਰ, ਅਵਨਾਸ਼ੀ ਮੰਤਰ ਉਹ ਹੁੰਦਾ ਜਿਹਦਾ ਫਲ ਕਦੀ ਨਾਸ ਨਾ ਹੋਵੇ। ਅਸੀਂ ਇਹ ਅਵਨਾਸ਼ੀ ਮੰਤਰ ਪ੍ਰਾਪਤ ਕਰ ਲਿਆ, ਜਿਹਦਾ ਫਲ ਜਿਹਦਾ ਪ੍ਰਭਾਵ ਕਦੇ ਖਤਮ ਹੋਣ ਵਾਲਾ ਨਹੀਂ ਹੈ।
ਕਰ ਕਿਰਪਾ ਮੋਇ ਸਤਿਗੁਰ ਦੀਨਾ, ਤਾਪ ਸੰਤਾਪ ਮੇਰਾ ਬੈਰ ਗਿਓ।
ਇਹ ਜਿਹੜਾ ਨਾਮ ਦਾ ਅਵਨਾਸ਼ੀ ਮੰਤਰ ਸੀ, ਇਹ ਨਾਮ ਦਾ ਅਖੈ ਮੰਤਰ ਸੀ, ਬਈ ਇਹ ਸਤਿਗੁਰੂ ਨੇ ਕਿਰਪਾ ਕਰਕੇ ਸਾਨੂੰ ਦਿੱਤਾ ਹੈ, ਕਿਉਂਕਿ ਨਾਮਦਾਤਾ ਸਤਿਗੁਰੂ ਨੇ। ਇਹ ਨਾਮ ਗੁਰੂ ਕੋਲੋਂ ਹੀ ਲਿਆ ਜਾ ਸਕਦਾ ਤੇ ਸਤਿਗੁਰੂ ਨੇ ਸਾਡੇ ਲਈ ਇਹ ਮਰਯਾਦਾ ਬਣਾਈ ਹੈ। ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਤੇ ਪੰਜ ਪਿਆਰੇ ਗੁਰੂ ਮਹਾਰਾਜ ਦੀ ਤਾਬਿਆਂ ਵਿੱਚ ਖਲੋ ਕੇ ਸਾਨੂੰ ਉਹ ਨਾਮ ਦ੍ਰਿੜ ਕਰਵਾਉਂਦੇ ਨੇ। ਇਸ ਢੰਗ ਦੇ ਨਾਲ ਵੀ ਸਤਿਗੁਰੂ ਨੇ ਸਾਨੂੰ ਕਿਰਪਾ ਕਰਕੇ ਇਹ ਨਾਮ ਦ੍ਰਿੜ ਕਰਵਾ ਦਿੱਤਾ ਹੈ। ਤਾਪ ਸੰਤਾਪ ਮੇਰਾ ਬੈਰ ਗਿਓ, ਹੁਣ ਮੇਰਾ ਜਿਹੜਾ ਤਨ ਦਾ ਤਾਪ ਵੀ ਸੀ, ਮਨ ਦਾ ਸੰਤਾਪ ਵੀ ਸੀ, ਉਹ ਵੀ ਨਾਸ ਹੋ ਗਿਆ ਤੇ ਇਹਦੇ ਨਾਲ ਨਾਲ ਮੇਰਾ ਬੈਰ ਗਿਓ, ਜਿਹੜਾ ਮੇਰਾ ਵੈਰ ਸੀ, ਕਿਸੇ ਨਾਲ ਦੁਸ਼ਮਣੀ ਸੀ, ਵੈਰ ਭਾਵ ਸੀ, ਉਹ ਵੀ ਮੇਰਾ ਚਲਿਆ ਗਿਆ ਹੈ।
ਤਨ ਸੋ ਮਾਨਸ ਦੇਹੀ ਪਾਈ, ਜਿਤ ਪ੍ਰਭ ਆਪਣਾ ਮੇਲ ਲਿਓ।
ਲਾਉਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖਾ ਦੇਹ ਦੀ ਵੀ ਤਾਰੀਫ ਕਰਦੇ ਹਨ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਪਿੱਛੇ ਵੀ ਆਖਿਆ ਸੀ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਐ ਮਨੁੱਖ ਤੈਨੂੰ ਸਾਰੀਆਂ ਜੂਨਾਂ ਦਾ ਸਰਦਾਰ ਬਣਾਇਆ, ਤੂੰ ਸਾਰੀ ਦੁਨੀਆਂ ਦਾ ਬਾਦਸ਼ਾਹ ਹੈ, ਕਿਉਂ? ਇਸ ਮਨੁੱਖਾ ਦੇ ਵਿੱਚ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਤਨ ਸੋ ਮਾਨਸ ਦੇਹੀ ਪਾਈ, ਇਹ ਤਨ ਹੈ ਮਨੁੱਖਾ ਦੇਹ ਜੋ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਕੀਤੀ ਹੈ। ਜਿਤ ਪ੍ਰਭ ਆਪਣਾ ਮੇਲ ਲਿਓ, ਜਿਤ ਦਾ ਅਰਥ ਹੈ ਵੀ ਜਿਸ ਦੇ ਅੰਦਰ ਉਸ ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਿਆ ਹੈ, ਕਿਉਂਕਿ ਮਨੁੱਖਾ ਦੇਹ ਵਿੱਚ ਹੀ ਭਗਤੀ ਕਰਕੇ ਵਾਹਿਗੁਰੂ ਨੂੰ ਮਿਲਿਆ ਜਾ ਸਕਦਾ ਹੈ। ਹੋਰ ਕਿਸੇ ਵੀ ਜੂਨ ਦੇ ਵਿੱਚ ਸਾਨੂੰ ਇਹ ਸੁਭਾਗ ਨਹੀਂ ਪ੍ਰਾਪਤ ਹੋ ਸਕਦਾ। ਬਾਕੀ ਜੂਨਾਂ ਤੇ ਕਰਮਾਂ ਦਾ ਫਲ ਭੋਗਣ ਵਾਸਤੇ ਬਣਾਈਆਂ ਨੇ, ਪਰ ਮਨੁੱਖਾ ਦੇਹ ਹੀ ਐਸੀ ਇੱਕ ਦੇਹ ਹੈ ਜਿਸ ਦੇ ਵਿੱਚ ਅਸੀਂ ਵਾਹਿਗੁਰੂ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸ ਲਈ ਤਨ ਹੈ ਮਨੁੱਖਾ
ਦੇਹ। ਸਾਧ ਸੰਗ ਕੀਰਤਨ ਗਾਈਐ, ਨਾਨਕ ਨਾਮ ਆਧਾਰ ਹੀ ਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੱਥੇ ਮਨੁੱਖਾ ਦੇਹ ਤਨ ਹੈ, ਤੇ ਉੱਥੇ ਨਾਲ ਸਤਿਗੁਰੂ ਕਹਿੰਦੇ ਤਨ ਸੋ ਕਲਯੁਗ, ਵੀ ਇਹ ਕਲਯੁਗ ਦਾ ਸਮਾਂ ਵੀ ਤਨਤਾ ਯੁਗ ਹੈ। ਬਾਕੀ ਸਾਰੇ ਹੋਰ ਜਿੰਨੇ ਵੀ ਸਾਧੂ ਮਹਾਤਮਾ ਧਰਮ ਗ੍ਰੰਥ ਨੇ, ਉਹਨਾਂ ਸਾਰਿਆਂ ਨੇ ਕਲਯੁਗ ਨੂੰ ਸਾਰਿਆਂ ਤੋਂ ਮਾੜਾ ਕਿਹਾ ਹੈ, ਪਰ ਸਤਿਗੁਰੂ ਕਹਿੰਦੇ ਨੇ ਤਨ ਸੋ ਕਲਯੁਗ, ਵੀ ਇਹ ਕਲਯੁਗ ਵੀ ਤਨ ਹੈ। ਕਿਉਂ? ਸਾਧ ਸੰਗ ਕੀਰਤਨ ਗਾਈਐ, ਵੀ ਇਹ ਸਾਧ ਸੰਗਤ ਦੇ ਵਿੱਚ ਬੈਠ ਕੇ ਇਹਦੇ ਵਿੱਚ ਕੀਰਤਨ ਗਾਇਆ ਜਾਂਦਾ, ਕਿਉਂਕਿ ਇਸ ਕਲਯੁਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਅਵਤਾਰ ਧਾਰੇ ਹੈ ਤੇ ਨਾਲ ਸਾਨੂੰ ਸਤਸੰਗਤ ਅੰਮ੍ਰਿਤ ਬਾਣੀ ਕੀਰਤਨ ਕਥਾ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਨੇ। ਇਹ ਹੋਰ ਕਿਸੇ ਵੀ ਯੁੱਗ ਦੇ ਵਿੱਚ ਨਹੀਂ ਸੀ ਪ੍ਰਾਪਤ ਹੋ ਸਕਦੀਆਂ। ਇਸ ਲਈ ਧੰਨ ਹੈ ਕਲਯੁਗ ਜਿਸ ਦੇ ਅੰਦਰ ਸਾਧ ਸੰਗਤ ਵਿੱਚ ਬੈਠ ਕੇ ਕੀਰਤਨ ਗਾਇਆ ਤੇ ਸੁਣਿਆ ਜਾਂਦਾ ਹੈ, ਨਾਨਕ ਨਾਮ ਆਧਾਰ ਹੀ, ਤੇ ਨਾਲ ਹੀ ਸਤਸੰਗਤ ਦੇ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਦਾ ਆਸਰਾ ਹੀ, ਉਹਦਾ ਅਰਥ ਵੀ ਸਾਡੇ ਹਿਰਦੇ ਨੂੰ, ਸਾਡੇ ਦਿਲ ਨੂੰ, ਸਾਡੇ ਮਨ ਨੂੰ ਪ੍ਰਾਪਤ ਹੋ ਰਿਹਾ ਹੈ। ਧੰਨ ਹੈ ਕਲਯੁਗ ਵੀ ਜਿਸ ਦੇ ਵਿੱਚ ਸਾਨੂੰ ਕੀਰਤਨ ਤੇ ਨਾਮ ਦਾ ਆਸਰਾ ਪ੍ਰਾਪਤ ਹੋ ਰਿਹਾ ਹੈ, ਕਿਉਂਕਿ ਕੀਰਤਨ ਤੇ ਨਾਮ ਸਾਡੇ ਹਿਰਦੇ ਦਾ ਆਸਰਾ ਨੇ, ਸਾਡੇ ਦਿਲ ਦਾ ਸਹਾਰਾ ਨੇ। ਨਾਮ ਤੇ ਕੀਰਤਨ ਦੁਆਰਾ ਸਾਡੇ ਮਨ ਨੂੰ ਠਰਮਾ ਮਿਲਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਮਨੁੱਖਾ ਦੇਹ ਵੀ ਧੰਨ ਹੈ ਤੇ ਕਲਯੁਗ ਵੀ ਪਾਈ ਧੰਨ ਹੈ ਜਿਸ ਦੇ ਵਿੱਚ ਸਾਧ ਸੰਗਤ ਵਿੱਚ ਬੈਠ ਕੇ ਕੀਰਤਨ ਗਾਇਆ ਜਾਂਦਾ ਹੈ ਤੇ ਵਾਹਿਗੁਰੂ ਦੇ ਨਾਮ ਦਾ ਆਸਰਾ ਹਿਰਦੇ ਨੂੰ ਪ੍ਰਾਪਤ ਹੁੰਦਾ ਹੈ। ਕਲਯੁਗ ਵੀ ਧੰਨ ਹੈ ਤੇ ਮਨੁੱਖਾ ਦੇਹੀ ਵੀ ਧੰਨ ਹੈ, ਸਾਧ ਸੰਗਤ ਵੀ ਧੰਨ ਹੈ ਤੇ ਗੁਰੂ ਵੀ ਧੰਨ ਹੈ ਜਿਹਦੀ ਕਿਰਪਾ ਦੁਆਰਾ ਇਹ ਸਭ ਕੁਝ ਪ੍ਰਾਪਤ ਹੁੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤਨ ਸੋ ਮਾਨਸ ਦੇਹੀ ਪਾਈ, ਜਿਤ ਪ੍ਰਭ ਆਪਣੇ ਮੇਲ ਲਿਓ। ਤਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈਐ, ਨਾਨਕ ਨਾਮ ਆਧਾਰ ਹੀ ਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।